ਇੱਕ ਥਾਂ ਤੇ ਪੰਜਵੇਂ ਪਾਤਸ਼ਾਹ ਦੇ ਵੀ ਬਚਨ ਆਏ ਨੇ, ਪੰਡਤ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਭਗਤਾਂ ਦਾ ਮੁਰਾਤਬਾ ਸਭ ਤੋਂ ਉੱਚਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਮਨਾ ਜਿਸ ਵਾਹਿਗੁਰੂ ਦੇ ਨਾਮ ਜਪਣ ਦੇ ਕੰਮ ਦੇ ਵਿੱਚ ਲਾਕੇ ਤੇਰਾ ਗਮਰ ਦਾ ਅਰਥ ਹੈ, ਮੁਰਾਤਬਾ ਵੀ ਬਹੁਤ ਵੱਡਾ ਹੋ ਸਕਦਾ ਹੈ।
ਜਾ ਕੇ ਕਾਮ ਹੋਵੇ ਤੂੰ ਅਮਰ,
ਤੇ ਜਿਸ ਵਾਹਿਗੁਰੂ ਦਾ ਕੰਮ ਕਰਕੇ ਭਾਵ ਉਸਦਾ ਨਾਮ ਜਪ ਕੇ ਸਿਮਰਨ ਕਰਕੇ ਤੂੰ ਹਮੇਸ਼ਾ ਲਈ ਅਮਰ ਹੋ ਸਕਦਾ ਹੈ, ਮੌਤ ਤੋਂ ਵੀ ਰਹਿਤ ਹੋ ਸਕਦਾ ਹੈ।
ਜਾ ਕੇ ਚਾਕਰ ਕੋ ਨਹੀਂ ਡਾਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਵੇਖ ਜਿਸ ਵਾਹਿਗੁਰੂ ਦੇ ਚਾਕਰ ਸੇਵਾਦਾਰ ਨੂੰ ਕਦੇ ਕੋਈ ਡਨ ਵੀ ਨਹੀਂ ਭਰਨਾ ਪੈਂਦਾ।
ਜਾ ਕੇ ਚਾਕਰ ਕੋ ਨਹੀਂ ਬਾਨ,
ਜਿਸ ਵਾਹਿਗੁਰੂ ਪਰਮੇਸ਼ਰ ਦੇ ਚਾਕਰ ਨੂੰ ਭਾਵ ਵਾਹਿਗੁਰੂ ਦੇ ਦਾਸ ਨੂੰ ਨੌਕਰ ਨੂੰ ਕਦੇ ਕੋਈ ਬਾਨ ਦੁੱਖ ਵੀ ਨਹੀਂ ਹੁੰਦਾ, ਤੇ ਜਾਂ ਕਈ ਵਿਦਵਾਨਾਂ ਨੇ ਬਾਨ ਦਾ ਅਰਥ ਬੰਧਨ ਵੀ ਕੀਤਾ, ਉਹਨੂੰ ਕੋਈ ਬੰਧਨ ਰੋ ਟੋਕ ਵੀ ਨਹੀਂ ਹੁੰਦੀ।
ਜਾ ਕੇ ਦਫ਼ਤਰ ਪੁੱਛੇ ਨਾ ਲੇਖਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਾਹਿਗੁਰੂ ਦੇ ਨਾਮ ਜਪਣ ਵਾਲੇ ਨੂੰ ਉਸ ਵਾਹਿਗੁਰੂ ਦੇ ਦਫ਼ਤਰ ਦੇ ਵਿੱਚ ਲੇਖਾ ਵੀ ਨਹੀਂ ਪੁੱਛਿਆ ਜਾਂਦਾ, ਕਿਉਂਕਿ ਬਾਣੀ ਵਿੱਚ ਲਿਖਿਆ ਹੈ ਨਾ, ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵਾਹਿਗੁਰੂ ਦਾ ਇੱਕ ਦਫ਼ਤਰ ਹੈ, ਜਿਹਦੇ ਵਿੱਚ ਸਾਰੇ ਜੀਵਾਂ ਤੋਂ ਲੇਖਾ ਮੰਗਿਆ ਜਾਂਦਾ। ਸਤਿਗੁਰੂ ਦੇ ਬਚਨ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ, ਉਸ ਵਾਹਿਗੁਰੂ ਦੇ ਦਫ਼ਤਰ ਦੇ ਵਿੱਚ ਤੇਰੇ ਪਾਸੋਂ ਕੋਈ ਲੇਖਾ ਵੀ ਨਹੀਂ ਪੁੱਛਿਆ ਜਾਵੇਗਾ।
ਬਾਕੀ ਚਾਕਰੀ ਕਰੋ ਵਿਸੇਖਾ,
ਇਸ ਲਈ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਚਾਕਰੀ ਕਰ, ਵਿਸ਼ੇਖਾ ਇਹ ਸਭ ਤੋਂ ਵਿਸ਼ੇਸ਼ ਤੇਰੇ ਲਈ ਕਰਨ ਯੋਗ ਕਰਮ ਹੈ।
ਉਨ ਨਾਹੀਂ ਕਾਹੂ ਬਾਤ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਗੱਲ ਦੀ ਵੀ ਕਮੀ ਨਹੀਂ ਹੈ, ਕਿਸੇ ਗੱਲ ਦੀ ਵੀ ਊਣਤਾਈ ਨਹੀਂ ਹੈ।
ਆਪ ਅਨੇਕ ਭਾਂਤ,
ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਤੇ ਫਿਰ ਅਨੇਕਾਂ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਪਰਉਪਕਾਰ ਕਰ ਰਿਹਾ ਹੈ।
ਕੀ ਦ੍ਰਿਸ਼ਟ ਹੋਏ ਸਦਾ ਨਿਹਾਲ,
ਲਓ ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੂੰ ਹਮੇਸ਼ਾ ਲਈ ਨਿਹਾਲ ਹੋ ਸਕਦਾ ਹੈ, ਕਰਤਾਰਥ ਹੋ ਸਕਦਾ ਹੈ।
ਮਨ ਮੇਰੇ ਕਰਤਾ ਕੀ ਕਾਲ,
ਐ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਕਾਲ ਕਮਾਈ ਟਹਿਲ ਸੇਵਾ ਭਗਤੀ ਕਰ।
ਨਾ ਕੋ ਚਤਰ ਨਾਹੀਂ ਕੋ ਮੂੜਾ,
ਬਈ ਵੇਖ ਲੋ ਨਾ ਤੇ ਕੋਈ ਆਪਣੇ ਆਪ ਦੇ ਵਿੱਚ ਕੋਈ ਚਤਰ ਹੀ ਬਣ ਸਕਦਾ ਹੈ, ਤੇ ਨਾ ਹੀ ਕੋਈ ਮੂੜਾ ਦਾਰਥ ਮੂਰਖ ਨਾ ਸਮਝ ਹੋ ਸਕਦਾ ਹੈ।
ਨਾ ਕੋ ਹੀਣ ਨਾ ਹੀ ਕੋ ਸੂਰਾ,
ਤੇ ਨਾ ਹੀ ਕੋਈ ਆਪਣੇ ਆਪ ਦੇ ਵਿੱਚ ਹੀਣ ਦਾ ਅਰਥ ਹੈ ਕਮਜ਼ੋਰ, ਤੇ ਨਾ ਹੀ ਕੋਈ ਆਪਣੇ ਆਪ ਸੂਰਮਾ ਬਣ ਸਕਦਾ ਹੈ।
ਜਿਤ ਕੋ ਲਾਇਆ ਤਿਤ ਹੀ ਲਾਗਾ,
ਲੋ ਜਿਸ ਜਿਸ ਪਾਸੇ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਜੀਵ ਨੂੰ ਲਾਇਆ ਹੈ ਉਸੇ ਉਸੇ ਪਾਸੇ ਉਹ ਲੱਗਿਆ ਹੋਇਆ ਹੈ।
ਸੋ ਸੇਵਕ ਨਾਨਕ ਜਿਸ ਭਾਗਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਵੱਡੇ ਭਾਗ ਜਾਗਦੇ ਨੇ ਫਿਰ ਉਹ ਵਾਹਿਗੁਰੂ ਦਾ ਸੇਵਕ ਬਣ ਜਾਂਦਾ, ਤੇ ਜਿਹੜਾ ਵਾਹਿਗੁਰੂ ਦਾ ਸੇਵਕ ਬਣ ਜਾਵੇ ਤੇ ਫਿਰ ਉਹਦੇ ਵਰਗਾ ਕੋਈ ਦੁਨੀਆਂ ਦੇ ਵਿੱਚ ਪਾਤਸ਼ਾਹ ਵੀ ਨਹੀਂ ਹੋ ਸਕਦਾ, ਕੋਈ ਹੋਰ ਦੁਨੀਆਂ ਦਾ ਪੀਰ ਪੈਗੰਬਰ ਵੀ ਨਹੀਂ ਹੋ ਸਕਦਾ, ਵਾਹਿਗੁਰੂ ਦਾਸ ਵਾਹਿਗੁਰੂ ਪਰਮੇਸ਼ਰ ਜਿਹਾ ਹੀ ਹੋ ਜਾਂਦਾ ਹੈ।
ਗੌੜੀ ਮਹੱਲਾ ਪੰਜਵਾਂ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਆਪ ਜੀ ਨੇ ਪਿਛਲੇ ਸ਼ਬਦ ਵਿੱਚ ਆਖਿਆ ਸੀ, ਸੋ ਸੇਵਕ ਨਾਨਕ ਜਿਸ ਭਾਗਾ, ਉਹ ਵਾਹਿਗੁਰੂ ਦਾ ਸੇਵਕ ਬਣ ਗਿਆ ਜਿਸ ਦੇ ਮੱਥੇ ਦੇ ਵੱਡੇ ਭਾਗ ਸਨ। ਤੇ ਮਹਾਰਾਜ ਸਾਨੂੰ ਇਹ ਦੱਸੋ ਬਈ ਜਿਹੜੇ ਵਾਹਿਗੁਰੂ ਦੇ ਦਾਸ ਦੀ ਅਵਸਥਾ ਕੀ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਦਾਸ ਦੀ ਅਵਸਥਾ ਇਹ ਲਿਖੀ ਹੈ, ਉਹ ਅੱਠੇ ਪੈਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੀਨ ਰਹਿੰਦਾ ਹੈ, ਕਦੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲਦਾ ਨਹੀਂ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਫਰਮਾਉਂਦੇ ਨੇ, ਏਕ ਨਿਮਕ ਜੋ ਸਿਮਰਨ ਮੈਂ ਜੀਆ, ਕੋਟ ਦਿਨ ਸਲਾਖ ਸਦਾ ਥਿਰ ਥੀਆ। ਰਹਾਉ ਹਜ਼ੂਰ ਕਹਿੰਦੇ, ਜਿਹੜਾ ਮਹਾਂਪੁਰਖ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਇੱਕ ਨਿਮਕ ਪਰ ਵੀ ਜੀਆ ਦਾ ਅਰਥ ਜੀਵਿਆ ਹੈ, ਭਾਵ ਇੱਕ ਇੱਕ ਨਿਮਕ ਕਾਲ ਦੇ ਅੰਦਰ ਕਦੇ ਵਾਹਿਗੁਰੂ ਦੇ ਨਾਮ ਨੂੰ ਭੁੱਲਦਾ ਨਹੀਂ ਹੈ। ਹਰ ਪਲ ਹਰ ਛਿਣ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੀ ਰਹਿੰਦਾ ਹੈ। ਕੋਟ ਦਿਨ ਸਲਾਖ ਸਦਾ ਥਿਰਥੀਆ, ਸਤਿਗੁਰੂ ਕਹਿੰਦੇ ਨੇ ਉਹ ਲੱਖਾਂ ਨਹੀਂ ਕਰੋੜਾਂ ਦਿਨ ਨਹੀਂ, ਉਹ ਤੇ ਹਮੇਸ਼ਾ ਲਈ ਸਥਿਰ ਹੋ ਜਾਂਦਾ ਹੈ। ਭਾਵ ਉਸ ਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਹਨ, ਥਿਰ ਪਾਰ ਬ੍ਰਹਮ ਪਰਮੇਸ਼ੁਰੋ ਸੇਵਕ ਥਿਰ ਹੋ ਸੀ। ਇੱਕ ਤੇ ਵਾਹਿਗੁਰੂ ਪਰਮੇਸ਼ੁਰ ਹਮੇਸ਼ਾ ਲਈ ਸਥਿਰ ਰਹਿੰਦਾ ਹੈ, ਅਤੇ ਦੂਸਰੇ ਨੰਬਰ 'ਤੇ ਜਿਹੜਾ ਉਸ ਵਾਹਿਗੁਰੂ ਦਾ ਦਾਸ ਹੈ, ਭਗਤੀ ਕਰਕੇ ਉਹਦੇ ਵਿੱਚ ਲੀਨ ਹੋ ਗਿਆ, ਉਹ ਵੀ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਨਿਹਚਲੇ ਖੁਦਾਏ ਖੁਦਾਏ ਬੰਦਾ ਅਵਨਾਸੀ, ਜਾਂ ਤਾਂ ਖੁਦਾ ਹਮੇਸ਼ਾ ਰਹਿੰਦਾ ਅਤੇ ਜਾਂ ਖੁਦਾ ਦਾ ਬੰਦਾ ਉਹ ਹਮੇਸ਼ਾ ਲਈ ਅਚਲ ਰਹਿੰਦਾ ਹੈ। ਇਸ ਲਈ ਸਿਮਰਨ ਦੀ ਬਰਕਤ ਹੈ, ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਨਿਮਕ ਪਰ ਵੀ ਜੀਵਿਆ ਹੈ, ਉਹ ਫਿਰ ਲੱਖਾਂ ਕਰੋੜਾਂ ਦਿਨ ਹੀ ਨਹੀਂ ਹਮੇਸ਼ਾ ਲਈ ਸਥਿਰ ਹੋ ਗਿਆ, ਹਮੇਸ਼ਾ ਲਈ ਅਮਰ ਹੋ ਗਿਆ ਹੈ। ਲਹੁਣ ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਕਿਹੋ ਜਿਹਾ ਹੈ, ਅਨੇਕਾਂ ਉਦਾਹਰਣਾਂ ਦੇ ਕੇ ਸਤਿਗੁਰੂ ਮਹਾਰਾਜ ਸਮਝਾਉਂਦੇ ਹਨ।
ਬਿਨ ਸਿਮਰਨ ਜੈਸੇ ਸਰਪ ਆਰ ਜਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਇਸ ਤਰ੍ਹਾਂ ਦਾ ਹੈ ਜਿਵੇਂ ਸੱਪ ਦੀ ਆਰ ਜਾਰੀ ਦਾ ਅਰਥ ਹੈ ਉਮਰ ਹੁੰਦੀ ਹੈ। ਸੱਪ ਦੀ ਉਮਰ ਬੜੀ ਲੰਬੀ ਮੰਨੀ ਹੈ, ਲੱਖ ਕਾਗਾਂ ਕਰੋੜ ਨਾਗਾਂ ਲੋਕ ਆਖਦੇ ਨੇ, ਪਰ ਹਜ਼ੂਰ ਕਹਿੰਦੇ ਸੱਪ ਦੀ ਜਿੰਨੀ ਵੀ ਲੰਬੀ ਉਮਰ ਹੈ ਕੋਈ ਉਹਦੇ ਲਈ ਵਰਦਾਨ ਨਹੀਂ, ਬਲਕਿ ਉਹਦੇ ਲਈ ਬੜੀ ਦੁੱਖਦਾਈ ਸਾਬਤ ਹੁੰਦੀ ਹੈ, ਕਿਉਂਕਿ ਜਿਹੜਾ ਸੱਪ ਹੈ ਉਹ ਆਪਣੀ ਜ਼ਹਿਰ ਦੇ ਨਾਲ ਸੜਦਾ ਰਹਿੰਦਾ, ਜੇ ਕੋਈ ਉਸਨੂੰ ਛੇੜ ਦੇਵੇ ਉਸਨੂੰ ਵੀ ਡੰਗ ਮਾਰ ਦਿੰਦਾ, ਉਹਦੇ ਲਈ ਵੀ ਜ਼ਿੰਦਗੀ ਮੌਤ ਦਾ ਸਵਾਲ ਖੜ੍ਹਾ ਹੋ ਜਾਂਦਾ ਹੈ, ਉਸਨੂੰ ਲੁਕ ਲੁਕ ਕੇ ਦਿਨ ਕੱਟਣੇ ਪੈਂਦੇ ਨੇ। ਹਜ਼ੂਰ ਕਹਿੰਦੇ ਨੇ ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਇਹੋ ਜਿਹੀ ਹੈ ਜਿਵੇਂ ਸੱਪ ਦੀ ਉਮਰ ਹੁੰਦੀ ਹੈ।
ਇਉਂ ਜੀਵ ਹੈ ਸਾਖਤ ਨਾਮ ਵਿਸਾਰੀ,
ਇਸੇ ਤਰ੍ਹਾਂ ਜਿਹੜਾ ਸਾਖਤ ਪੁਰਸ਼ ਹੈ ਭਾਈ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਜਿਉਂਦਾ ਹੈ ਉਹ ਸੱਪ ਵਾਂਗੂ ਜਿਉਂਦਾ ਹੈ, ਉਹਨੂੰ ਲੁਕ ਲੁਕ ਕੇ ਦਿਨ ਕੱਟਣੇ ਪੈਂਦੇ ਨੇ। ਈਰਖਾ ਹੰਕਾਰ ਕ੍ਰੋਧ ਦੀ ਜ਼ਹਿਰ ਦੇ ਨਾਲ ਸੜਦਾ ਰਹਿੰਦਾ, ਅਤੇ ਫਿਰ ਦੂਜਿਆਂ 'ਤੇ ਵੀ ਉਹ ਵਾਰ ਕਰਦਾ, ਕਦੇ ਉਹ ਇਸ ਗੱਲ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ।
ਏਕ ਨਿਮਖ ਜੋ ਸਿਮਰਨ ਮਹਿ ਜੀਆ, ਕੋਟ ਦਿਨ ਸਲਾਖ ਸਦਾ ਥਿਰ ਥੀਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰਮੁਖ ਪਿਆਰਾ ਇੱਕ ਨਿਮਖ ਨਿਮਖ ਕਾਲ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੀਵਿਆ ਹੈ, ਭਾਵ ਨਿਮਖ ਨਿਮਖ ਕਾਲ ਕਦੇ ਵੀ ਵਾਹਿਗੁਰੂ ਨੂੰ ਭੁੱਲਿਆ ਨਹੀਂ ਹੈ, ਉਹ ਫਿਰ ਲੱਖਾਂ ਨੇ ਕਰੋੜਾਂ ਦਿਨ ਨਹੀਂ ਹਮੇਸ਼ਾ ਲਈ ਸਥਿਰ ਹੋ ਗਿਆ, ਉਸਨੂੰ ਅਮਰ ਪਦਵੀ ਪ੍ਰਾਪਤ ਹੋ ਗਈ, ਹਮੇਸ਼ਾ ਲਈ ਵਾਹਿਗੁਰੂ ਦਾ ਰੂਪ ਹੋ ਗਿਆ।
ਬਿਨ ਸਿਮਰਨ ਤ੍ਰਿਗ ਕਰਮ ਕਰਾਸ,
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਈ ਕਹਿੰਦੇ ਸਿਮਰਨ ਤੋਂ ਬਿਨਾਂ ਸਾਨੂੰ ਕੀ ਭਲਾ ਨੁਕਸਾਨ ਹੁੰਦਾ ਹੈ। ਲਹੁਣ ਉਹਨਾਂ ਦੇ ਬਾਰੇ ਸਤਿਗੁਰੂ ਕਈ ਉਦਾਹਰਣਾਂ ਦਿੰਦੇ ਹਨ, ਪਹਿਲਾਂ ਸੱਪ ਦੀ ਉਦਾਹਰਣ ਦਿੱਤੀ ਸੀ। ਲਹੁਣ ਸਤਿਗੁਰੂ ਕਹਿੰਦੇ ਨੇ ਜਿਹੜਾ ਸਿਮਰਨ ਤੋਂ ਬਿਨਾਂ ਕੋਈ ਵੀ ਕੰਮ ਕਰਦਾ ਹੈ ਉਹ ਸਾਰਾ ਤਰਕਾਰ ਯੋਗ ਹੁੰਦਾ ਹੈ।
ਕਾਗ ਬਤਨ ਬਿਸਟਾ ਮਹਿ ਬਾਸ,
ਉਹ ਕਿਹੋ ਜਿਹਾ ਉਹਦਾ ਜੀਵਨ ਹੈ ਜਿਹੜਾ ਸਿਮਰਨ ਤੋਂ ਬਿਨਾਂ ਜਿਹੜੇ ਉਹ ਭੈੜੇ ਕੰਮ ਕਰਦਾ ਹੈ। ਸਤਿਗੁਰੂ ਕਹਿੰਦੇ ਉਹਦਾ ਜੀਵਨ ਕਾਂ ਵਰਗਾ ਹੈ। ਕਾਗ ਬਤਨ ਬਿਸਟਾ ਮਹਿ ਬਾਸ, ਜਿਵੇਂ ਕਾਗ ਦਾ ਬਤਨ ਦਾ ਅਰਥ ਹੈ ਮੂੰਹ, ਹਮੇਸ਼ਾ ਲਈ ਵਿਸ਼ਟਾ ਦੇ ਵਿੱਚ ਹੀ ਵੱਸਦਾ ਹੈ। ਜਿਹੜਾ ਕਾਂ ਹੈ, ਕਾਂ ਦਾ ਸੁਭਾਅ ਹੁੰਦਾ ਉਹ ਗੰਦਗੀ ਫਰੋਲਦਾ ਰਹਿੰਦਾ, ਇਸੇ ਤਰ੍ਹਾਂ ਜਿਹੜਾ ਸਿਮਰਨ ਤੋਂ ਬਿਨਾਂ ਮਨੁੱਖ ਹੈ ਉਹ ਹਮੇਸ਼ਾ ਲਈ ਵਿਸ਼ਿਆਂ ਦੀ ਗੰਦਗੀ ਫਰੋਲਦਾ ਰਹਿੰਦਾ, ਭੈੜੇ ਕੰਮ ਕਰਦਾ ਹੈ।
ਬਿਨ ਸਿਮਰਨ ਭੈ ਕੂਕਰ ਕਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਿਮਰਨ ਤੋਂ ਬਿਨਾਂ ਜਿਹੜੇ ਸਾਖਤ ਪੁਰਸ਼ ਨੇ ਭਾਈ, ਉਹਨਾਂ ਦੇ ਕੰਮ ਤਾਂ ਕੁੱਤਿਆਂ ਵਰਗੇ ਹੋ ਜਾਂਦੇ ਨੇ। ਜਿਵੇਂ ਕੁੱਤਿਆਂ ਦਾ ਕੰਮ ਕੀ ਹੁੰਦਾ ਹੈ, ਉਹ ਥਾਂ ਥਾਂ ਮੂੰਹ ਮਾਰਦੇ ਨੇ, ਜੂਠਾਂ ਖਾਂਦੇ ਫਿਰਦੇ ਨੇ, ਅਤੇ ਜਾਂ ਕੁੱਤਾ ਕੁੱਤੇ ਨੂੰ ਦੇਖ ਕੇ ਭੌਂਕਦਾ, ਅਤੇ ਜਾਂ ਫਿਰ ਇਹ ਵੀ ਕੁੱਤੇ ਦਾ ਸੁਭਾਅ ਹੁੰਦਾ ਹੈ ਕਿ ਉਹ ਕੁੱਤੇ ਨੂੰ ਦੇਖ ਕੇ ਦੂਸਰੇ ਕੁੱਤੇ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਉਹਦੇ ਉੱਤੇ ਹਮਲਾ ਕਰਦਾ ਹੈ। ਇਸੇ ਤਰ੍ਹਾਂ ਜਿਹੜੇ ਸਿਮਰਨ ਤੋਂ ਬਿਨਾਂ ਮਨੁੱਖ ਨੇ ਵੀ ਉਹਨਾਂ ਦੇ ਕੰਮ ਕੁੱਤਿਆਂ ਵਾਲੇ ਹੁੰਦੇ ਹਨ।
ਸਾਖਤ ਬੇਸੁਆ ਪੂਤ ਨਿਨਾਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਸਾਖਤ ਪੁਰਸ਼ ਹੈ ਉਹ ਤੇ ਬੇਸੁਆ ਦਾ ਪੁੱਤਰ ਹੈ, ਅਤੇ ਨਿਨਾਮ ਦਾ ਅਰਥ ਹੈ ਉਹਦਾ ਪਿਤਾ ਦਾ ਨਾਮ ਕੋਈ ਨਹੀਂ ਜਾਣਦਾ ਹੁੰਦਾ। ਜਿਹੜਾ ਬੇਸੁਆ ਦਾ ਪੁੱਤ ਹੋਵੇ, ਕੰਜਰੀ ਦਾ ਪੁੱਤ ਹੋਵੇ, ਅਤੇ ਉਹਦਾ ਪਿਤਾ ਦਾ ਨਾਮ ਕੋਈ ਨਹੀਂ ਹੁੰਦਾ, ਇਸੇ ਤਰ੍ਹਾਂ ਜਿਹੜੇ ਸਾਖਤ ਨੇ ਸਿਮਰਨ ਤੋਂ ਬਿਨਾਂ ਨੇ, ਸਤਿਗੁਰੂ ਕਹਿੰਦੇ ਉਹ ਵੀ ਵਿਸਵਾ ਦੇ ਪੁੱਤ ਵਾਂਗੂ ਨਨਾਵੇਂ ਹੀ ਰਹਿੰਦੇ ਨੇ, ਹਰਾਮ ਦੇ ਹੀ ਹੁੰਦੇ ਹਨ।
ਬਿਨ ਸਿਮਰਨ ਜੈਸੇ ਸਿੰਘ ਸ਼ਤਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਜਿਵੇਂ ਉਹ ਸਿੰਘਾਂ ਵਾਲਾ ਛਤਰਾ ਹੁੰਦਾ, ਸਿੰਘਾਂ ਵਾਲਾ ਭੇਡੂ ਹੁੰਦਾ ਹੈ। ਆ ਕਈ ਤੁਸੀਂ ਉੱਧਰ ਇੰਡੀਆ ਵਿੱਚ ਦੇਖਿਆ ਹੋਣਾ, ਸ਼ਾਇਦ ਇੱਧਰ ਵੀ ਕਿਧਰੇ, ਉਹ ਜਿਹੜੇ ਵੱਡੇ ਭੇਡੂ ਹੁੰਦੇ ਨੇ ਸਿੰਘਾਂ ਵਾਲੇ, ਉਹ ਟੱਕਰਾਂ ਮਾਰਦੇ ਨੇ ਇੱਕ ਦੂਸਰੇ ਦੇ ਵਿੱਚ। ਸਤਿਗੁਰੂ ਕਹਿੰਦੇ ਨੇ ਬਿਨਾਂ ਸਿਮਰਨ ਤੋਂ ਬਈ ਜਿਹੜੇ ਸਾਖਤ ਪੁਰਸ਼ ਨੇ ਉਹ ਜਿਵੇਂ ਉਹ ਸਿੰਘਾਂ ਵਾਲਾ ਛਤਰਾ ਭੇਡੂ ਹੁੰਦਾ ਉਹਦੇ ਵਰਗੇ ਹੁੰਦੇ ਨੇ, ਐਵੇਂ ਕਿਸੇ ਨਾ ਕਿਸੇ ਨਾਲ ਟੱਕਰ ਮੱਥਾ ਲਾਈ ਰੱਖਦੇ ਹਨ।
ਬੋਲੇ ਕੂਰ ਸਾਖਤ ਮੁਖ ਕਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਉਹ ਭੇਡੂ ਬੋਲਦਾ ਹੈ ਤੇ ਇਸੇ ਤਰ੍ਹਾਂ ਬੋਲਾ ਹੈ ਕੂਰ, ਜਿਹੜਾ ਸਾਖਤ ਪੁਰਸ਼ ਉਹ ਵੀ ਭੇਡੂ ਵਾਂਗੂ ਝੂਠ ਬੋਲਦਾ ਹੈ, ਤੇ ਸਾਖਤ ਮੁਖ ਕਾਰਾ, ਉਹ ਸਾਖਤ ਦਾ ਮੂੰਹ ਵੀ ਕਾਲਾ ਹੁੰਦਾ। ਜਿਹੜਾ ਵੱਡਾ ਭੇਡੂ ਹੁੰਦਾ ਹੈ ਨਾ, ਉਹਦਾ ਵੀ ਮੂੰਹ ਕਾਲਾ ਹੁੰਦਾ, ਤੇ ਸਤਿਗੁਰੂ ਕਹਿੰਦੇ ਨੇ ਉਹ ਸਾਖਤ ਦਾ ਵੀ ਮੂੰਹ ਫਿਰ ਕਾਲਾ ਹੀ ਹੁੰਦਾ ਹੈ।
ਬਿਨ ਸਿਮਰਨ ਗਰਤਬ ਕੀ ਨਿਆਈ।
ਲਓ ਸੁਣ ਲਓ, ਸਿਮਰਨ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੈ। ਸਤਿਗੁਰੂ ਕਹਿੰਦੇ ਨੇ ਸਿਮਰਨ ਤੋਂ ਬਿਨਾਂ ਸਾਡੀ ਜ਼ਿੰਦਗੀ ਗਧੇ ਵਰਗੀ ਹੈ।
ਸਾਖਤ ਥਾਨ ਭ੍ਰਿਸ਼ਟ ਫਿਰਾਹੀ।
ਜਿਹੜਾ ਸਾਖਤ ਪੁਰਸ਼ ਹੈ ਉਹ ਪਾਈ ਭ੍ਰਿਸ਼ਟ ਥਾਵਾਂ ਤੇ ਫਿਰਦਾ ਹੈ, ਜਿਵੇਂ ਗਧਾ ਰੂੜੀਆਂ ਤੇ ਗੰਦਗੀ ਦੇ ਵਿੱਚ ਤੁਰਿਆ ਫਿਰਦਾ ਹੈ, ਇਸੇ ਤਰ੍ਹਾਂ ਸਾਖਤ ਪੁਰਸ਼ ਵੀ ਜਿਹੜੇ ਭ੍ਰਿਸ਼ਟ ਅਸਥਾਨ ਨੇ, ਭਾਵ ਕੋਈ ਜਿੱਥੇ ਉਹ ਸ਼ਰਾਬ ਦੇ ਠੇਕੇ ਨੇ ਜਾਂ ਜਿੱਥੇ ਹੋਰ ਵਿਸਵਾਵਾਂ ਦੇ ਘਰ ਨੇ, ਐਸੇ ਭ੍ਰਿਸ਼ਟ ਥਾਵਾਂ ਤੇ ਫਿਰਦਾ ਰਹਿੰਦਾ ਹੈ।
ਬਿਨ ਸਿਮਰਨ ਕੂਕਰ ਹਰ ਕਾਇਆ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਸਿਮਰਨ ਤੋਂ ਬਿਨਾਂ ਮਨੁੱਖ ਹੈ ਉਹ ਤੇ ਹਲਕੇ ਕੁੱਤੇ ਵਰਗਾ ਹੁੰਦਾ ਹੈ, ਕਿਸੇ ਨੂੰ ਵੀ ਕੱਟ ਸਕਦਾ ਹੈ।
ਸਾਖਤ ਲੋਭੀ ਬੰਧ ਨਾ ਪਾਇਆ।
ਇਸੇ ਤਰ੍ਹਾਂ ਜਿਹੜਾ ਸਾਖਤ ਪੁਰਸ਼ ਹੈ ਉਹ ਲੋਭੀ ਹੁੰਦਾ ਹੈ, ਬੰਧ ਨਾ ਪਾਇਆ, ਉਹ ਵੀ ਆਪਣੇ ਮਨ ਨੂੰ ਜਾਂ ਆਪਣੇ ਸੁਭਾਅ ਨੂੰ ਬੰਨ ਨਹੀਂ ਪਾ ਸਕਦਾ, ਰੋਕ ਨਹੀਂ ਸਕਦਾ। ਜਿਵੇਂ ਹਲਕਿਆ ਕੁੱਤਾ ਹੈ ਨਾ, ਉਹ ਆਪਣਾ ਕੰਟਰੋਲ ਗਵਾ ਲੈਂਦਾ ਹੈ, ਕੋਈ ਵੀ ਸਾਹਮਣੇ ਆ ਜਾਵੇ ਉਹਨੂੰ ਵੱਢਦਾ ਹੈ, ਤੇ ਜਿਹਨੂੰ ਵੱਢ ਜਾਵੇ ਉਹ ਵੀ ਹਲਕ ਜਾਂਦਾ। ਇਹੀ ਸੁਭਾਅ ਭਾਈ ਸਾਖਤਾਂ ਦਾ ਹੈ, ਉਹ ਆਪ ਤਾਂ ਹਲਕੇ ਕੁੱਤੇ ਵਰਗੇ ਹੈ ਹੀ ਨੇ, ਪਰ ਜਿਹਨੂੰ ਜਾ ਕੇ ਉਹ ਕੱਟ ਦਿੰਦੇ ਨੇ ਉਹ ਵੀ ਹਲਕ ਜਾਂਦਾ, ਉਹ ਵੀ ਉਹਨਾਂ ਵਾਂਗੂ ਹੀ ਫਿਰ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਸਾਖਤ ਲੋਭੀ ਪੁਰਸ਼ ਹੈ, ਉਹਨੇ ਆਪਣੇ ਮਨ ਨੂੰ, ਆਪਣੇ ਸੁਭਾਅ ਨੂੰ ਤੇ ਆਪਣੇ ਭੈੜੇ ਕੰਮਾਂ ਨੂੰ ਰੋਕਣ ਵਾਸਤੇ ਕਦੇ ਬੰਨ ਨਹੀਂ ਪਾਇਆ, ਭਾਵ ਉਹਨੇ ਆਪਣੇ ਮਨ ਤੇ ਜੀਵਨ ਤੇ ਕਦੇ ਕੰਟਰੋਲ ਨਹੀਂ ਕੀਤਾ।
ਬਿਨ ਸਿਮਰਨ ਹੈ ਆਤਮ ਘਾਤੀ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਸਿਮਰਨ ਤੋਂ ਬਿਨਾਂ ਹੈ ਨਾ, ਉਹ ਤੇ ਆਤਮ ਘਾਤੀ ਹੈ। ਆਤਮ ਘਾਤੀ ਉਸਨੂੰ ਕਹਿੰਦੇ ਨੇ, ਆਤਮ ਘਾਤੀ ਜਗਤ ਕਸਾਈ, ਜਿਹੜਾ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਵੇ ਉਹਨੂੰ ਕਹਿੰਦੇ ਨੇ ਤੇ ਆਤਮ ਘਾਤ ਕਰ ਲਿਆ। ਹੁਣ ਅੱਜ ਕੱਲ੍ਹ ਇੱਕ ਹੋਰ ਵੀ ਨਵੀਂ ਚਰਚਾ ਚੱਲੀ ਹੋਈ ਹੈ, ਪਹਿਲੇ ਸਮੇਂ ਦੇ ਵਿੱਚ ਆਦਮੀ ਦੁਖੀ ਹੋ ਕੇ ਸੁਸਾਈਡ ਕਰਦਾ ਸੀ, ਆਤਮਘਾਤ ਕਰਦਾ ਸੀ, ਜ਼ਹਿਰ ਖਾ ਲਈ, ਨਹਿਰ ਵਿੱਚ ਛਾਲ ਮਾਰ ਦਿੱਤੀ, ਖੂਹੇ ਡੁੱਬ ਕੇ ਮਰ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਵੇਲੇ ਚੱਲਦੀਆਂ ਸਨ। ਅਤੇ ਅੱਜ ਕੱਲ੍ਹ ਮਨੁੱਖੀ ਬੰਬ ਵੀ ਬਣੇ ਹੋਏ ਨੇ, ਉਹ ਦੂਜਿਆਂ ਨੂੰ ਮਾਰ ਕੇ ਆਪ ਵੀ ਨਾਲ ਮਰ ਜਾਂਦੇ ਨੇ, ਇਹਨੂੰ ਆਤਮਘਾਤੀ ਕਹਿੰਦੇ ਨੇ, ਪਰ ਇਹ ਕੰਮ ਕੋਈ ਚੰਗਾ ਤਾਂ ਨਹੀਂ ਨਾ ਹੈ। ਸਤਿਗੁਰੂ ਕਹਿੰਦੇ ਨੇ ਸਿਮਰਨ ਤੋਂ ਬਿਨਾਂ ਜਿਹੜੇ ਮਨੁੱਖ ਨੇ ਉਹ ਆਤਮਘਾਤੀ ਨੇ, ਭਾਵ ਆਪਣੀ ਜ਼ਿੰਦਗੀ ਨੂੰ ਆਪ ਉਹ ਤਬਾਹ ਕਰ ਲੈਂਦੇ ਹਨ, ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਦੇ ਹਨ।
ਸਾਖਤ ਨੀਚ ਤਿਸ ਕੁਲ ਨਹੀਂ ਜਾਤੀ।
ਜਿਹੜੇ ਸਾਖਤ ਪੁਰਸ਼ ਨੇ ਉਹ ਬੜੇ ਨੀਚ ਨੇ, ਤਿਸ ਕੁਲ ਨਹੀਂ ਜਾਤੀ, ਬਈ ਉਹਨਾਂ ਦੀ ਚੰਗੀ ਕੁਲ ਤੇ ਚੰਗੀ ਜਾਤੀ ਵੀ ਕੋਈ ਨਹੀਂ ਜਾਣ ਸਕਦਾ।
ਜਿਸ ਭਇਆ ਕਿਰਪਾਲ ਤਿਸ ਸਤਸੰਗ ਮਿਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਮੇਰਾ ਵਾਹਿਗੁਰੂ ਪ੍ਰਸੰਨ ਹੋਇਆ ਹੈ ਤੇ ਉਸਨੂੰ ਸਤਸੰਗਤ ਦੇ ਵਿੱਚ, ਭਾਵ ਸਤਿਗੁਰੂ ਦੇ ਚਰਨਾਂ ਦੇ ਵਿੱਚ, ਸਤਿਗੁਰੂ ਦੀ ਸੋਭਾ ਦੇ ਵਿੱਚ ਉਸਨੂੰ ਮਿਲਾ ਦਿੱਤਾ।
ਨਾਨਕ ਗੁਰ ਜਗਤ ਤਰਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਤੇ ਸਮਰੱਥ ਹੈ, ਵੀ ਜਿਹੜਾ ਵੀ ਸਤਿਗੁਰੂ ਦੀ ਸੰਗਤ ਵਿੱਚ ਆ ਗਿਆ, ਸਤਿਗੁਰੂ ਨੇ ਤਾਂ ਸਾਰਾ ਜਗਤ ਹੀ ਤਰਾ ਦਿੱਤਾ, ਤੇ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਸਾਰਿਆਂ ਦਾ ਉਧਾਰ ਕਰ ਦਿੰਦੇ ਹਨ।
ਗੌੜੀ ਮਹੱਲਾ ਪੰਜਵਾਂ। ਗੁਰ ਕੈ ਬਚਨ ਮੋਹੇ ਪਰਮ ਗਤ ਪਾਈ।
ਲਓ ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ, ਕਿਉਂਕਿ ਕਹੋ ਨਾਨਕ ਗੁਰ ਜਗਤ ਤਰਾਇਆ, ਇਹ ਅਖੀਰ ਦੇ ਉੱਤੇ ਵੀ ਗੁਰੂ ਦੀ ਮਹਿਮਾ ਹੀ ਸਤਿਗੁਰੂ ਨੇ ਬਿਆਨ ਕੀਤੀ ਸੀ। ਹੁਣ ਇਸ ਅਗਲੇ ਸ਼ਬਦ ਵਿੱਚ ਸਤਿਗੁਰੂ ਫਰਮਾਉਂਦੇ ਹਨ, ਗੁਰ ਕੈ ਬਚਨ ਤੇ ਆਇਓ ਮੋਹਿ ਨਾਓ, ਗੁਰ ਪ੍ਰਸਾਦ ਮੋਹਿ ਮਿਲਿਆ ਥਾਓ, ਰਹਾਓ ਮੈਂ ਗੁਰੂ ਦੇ ਬਚਨਾਂ ਦੁਆਰਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਨਥਾਵੇਂ ਨੂੰ ਥਾਂ ਵੀ ਮਿਲ ਗਈ ਹੈ। ਭਾਵ ਸਤਸੰਗਤ ਦੇ ਵਿੱਚ, ਗੁਰੂ ਦੇ ਚਰਨਾਂ ਦੇ ਵਿੱਚ ਤੇ ਉਸ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਵੀ ਮੈਨੂੰ ਥਾਂ ਮਿਲ ਗਿਆ ਹੈ। ਲਓ ਹੁਣ ਗੁਰੂ ਦੇ ਬਚਨ ਕਮਾ ਕੇ, ਗੁਰੂ ਦੇ ਬਚਨ ਮੰਨ ਕੇ ਹੋਰ ਕੀ ਲਾਭ ਸਾਨੂੰ ਹੁੰਦੇ ਨੇ, ਉਹਨਾਂ ਦਾ ਸਤਿਗੁਰੂ ਜ਼ਿਕਰ ਕਰਦੇ ਹਨ।
ਗੁਰ ਕੈ ਬਚਨ ਮੋਹੇ ਪਰਮ ਗਤ ਪਾਈ।
ਲਓ ਹਜ਼ੂਰ ਕਹਿੰਦੇ ਨੇ, ਭਾਈ ਗੁਰੂ ਦੇ ਬਚਨਾਂ ਨੂੰ ਕਮਾ ਕੇ ਅਸਾਂ ਤੇ ਪਰਮ ਗਤੀ ਕੇਵਲ ਮੁਕਤੀ ਪ੍ਰਾਪਤ ਕਰ ਲਈ ਹੈ।
ਪੂਰੇ ਮੇਰੀ ਪੈਜ ਰਖਾਈ।
ਹਾਂ, ਪੂਰੇ ਗੁਰੂ ਨੇ ਸਾਡੀ ਪੈਜ ਪ੍ਰਤਿਗਿਆ, ਸਾਡੀ ਇੱਜ਼ਤ, ਸਾਡੀ ਵਡਿਆਈ ਆਪ ਰੱਖੀ ਹੈ।
ਗੁਰ ਕੈ ਬਚਨ ਤੇ ਆਇਓ ਮੋਹੇ ਨਾਉ, ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਬਚਨਾਂ ਦਾ ਸਦਕਾ ਅਸਾਂ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਗੁਰੂ ਚਰਨਾਂ ਵਿੱਚ ਥਾਂ ਵੀ ਮਿਲ ਗਿਆ ਹੈ, ਕਿਉਂਕਿ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ, ਭਾਈ ਡੱਲੇ ਵਾਂਗੂ ਅੰਮ੍ਰਿਤ ਛਕਦੇ ਨੇ, ਗੁਰੂ ਵਾਲੇ ਬਣਦੇ ਨੇ, ਫਿਰ ਉਹਨਾਂ ਨੂੰ ਹੀ ਗੁਰੂ ਚਰਨਾਂ ਵਿੱਚ ਥਾਂ ਮਿਲਦਾ ਹੈ। ਲੋ ਹੁਣ ਹਜ਼ੂਰ ਅੱਗੇ ਫਰਮਾਉਂਦੇ ਹਨ,
ਗੁਰ ਕੈ ਬਚਨ ਸੁਣ ਰਸਨ ਵਖਾਣੀ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਭਾਈ ਗੁਰੂ ਦੇ ਬਚਨਾਂ ਰਾਹੀਂ ਅਸੀਂ ਬਾਣੀ ਨੂੰ ਸੁਣ ਕੇ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਾਂ।
ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਸਾਡੀ ਬਾਣੀ ਵੀ ਅੰਮ੍ਰਿਤ ਰੂਪ ਹੋ ਜਾਂਦੀ ਹੈ, ਕਿਉਂਕਿ ਜਿਹੜਾ ਗੁਰਸਿੱਖ ਮਾਈ ਪਾਈ ਹਰ ਵੇਲੇ ਰਸਨਾ ਤੋਂ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਉਹਦੀ ਰਸਨਾ ਦੇ ਵਿੱਚ ਵੀ ਮਿਠਾਸ ਆ ਜਾਂਦੀ, ਉਹਦੀ ਬਾਣੀ ਵੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ ਹੈ।
ਗੁਰ ਕੈ ਬਚਨ ਮਿਟਿਆ ਮੇਰਾ ਆਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਬਚਨਾਂ ਨੂੰ ਕਮਾ ਕੇ ਮੇਰਾ ਤੇ ਆਪਾ ਭਾਵ ਹੰਕਾਰ ਵੀ ਮਿਟ ਗਿਆ ਹੈ।
ਗੁਰ ਦੀ ਦਇਆ ਤੇ ਮੇਰਾ ਵੱਡ ਪ੍ਰਤਾਪ।
ਹਾਂ, ਗੁਰੂ ਦੀ ਦਇਆ ਦੇ ਨਾਲ ਮੇਰਾ ਸੰਸਾਰ ਦੇ ਵਿੱਚ ਬਹੁਤ ਵੱਡਾ ਪ੍ਰਤਾਪ, ਬਹੁਤ ਵੱਡਾ ਜਲਾਉ ਪ੍ਰਗਟ ਹੋ ਗਿਆ ਹੈ।
ਗੁਰ ਕੈ ਬਚਨ ਮਿਟਿਆ ਮੇਰਾ ਭਰਮ।
ਲਓ, ਗੁਰੂ ਦੇ ਬਚਨਾਂ ਨੂੰ ਕਮਾ ਕੇ ਮੇਰਾ ਤੇ ਸਾਰਾ ਭਰਮ ਵੀ ਮਿਟ ਗਿਆ ਹੈ।
ਗੁਰ ਕੈ ਬਚਨ ਪੇਖਿਓ ਸਭ ਬ੍ਰਹਮ।
ਗੁਰੂ ਕੇ ਬਚਨਾਂ ਦੁਆਰਾ ਮੈਂ ਤੇ ਸਭ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਹੈ। ਭਾਵ ਜਿਸ ਪਾਸੇ ਵੀ ਮੇਰੀ ਦ੍ਰਿਸ਼ਟੀ ਜਾਂਦੀ ਹੈ, ਇਹ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ, ਉਹਨਾਂ ਦੀ ਸੁਨਿਆਰੇ ਵਾਲੀ ਦ੍ਰਿਸ਼ਟੀ ਹੋ ਜਾਂਦੀ, ਜਿਵੇਂ ਸੁਨਿਆਰਾ ਹਰ ਗਹਿਣੇ ਦੇ ਵਿੱਚ ਸੋਨੇ ਦੀ ਪਰਖ ਕਰਦਾ, ਉਸ ਗਹਿਣੇ ਨੂੰ ਨਹੀਂ ਪਰਖਦਾ, ਉਹ ਸੋਨੇ ਨੂੰ ਪਰਖਦਾ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖਦੇ ਨੇ, ਉਹ ਬਾਹਰਲੇ ਰੰਗ ਰੂਪ ਦੀ, ਕੋਈ ਜਾਤ ਪਾਤ ਦੀ ਕੋਈ ਉਹ ਵਿਚਾਰ ਨਹੀਂ ਕਰਦੇ। ਉਹ ਕਹਿੰਦੇ ਸਾਰੇ ਬੰਦੇ ਪਰਮੇਸ਼ਰ ਦਾ ਰੂਪ ਨੇ, ਸਾਰਿਆਂ ਵਿੱਚ ਹੀ ਰੱਬ ਵੱਸਦਾ। ਇਉਂ ਗੁਰੂ ਦੇ ਬਚਨਾਂ ਦੁਆਰਾ ਮੈਂ ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖ ਲਿਆ ਹੈ।
ਗੁਰ ਕੈ ਬਚਨ ਕੀਨੋ ਰਾਜ ਯੋਗ।
ਮੈਂ ਤੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਰਾਜ ਯੋਗ ਪ੍ਰਾਪਤ ਕੀਤਾ ਹੈ, ਮੈਂ ਰਾਜ ਤੇ ਯੋਗ ਦਾ ਆਨੰਦ ਮਾਣ ਰਿਹਾ ਹਾਂ।
ਗੁਰ ਕੈ ਸੰਗ ਤਰਿਆ ਸਭ ਲੋਕ।
ਰਾਜ ਤੋਂ ਮੁਰਾਦ ਹੈ ਦੁਨੀਆਂ ਦੇ ਸੁੱਖ ਵੀ ਭੋਗ ਰਿਹਾ ਹਾਂ, ਤੇ ਨਾਲ ਯੋਗ ਦਾ ਅਰਥ ਹੈ ਵਾਹਿਗੁਰੂ ਦੇ ਨਾਲ ਜੁੜ ਕੇ ਤੇ ਅਸੀਂ ਮੁਕਤੀ ਦਾ ਵੀ ਤੇ ਜਿਹੜਾ ਬ੍ਰਹਮ ਗਿਆਨ ਦਾ ਵੀ ਸੁੱਖ ਪ੍ਰਾਪਤ ਕਰ ਰਹੇ ਹਾਂ, ਐਸਾ ਰਾਜ ਯੋਗ ਮੰਨ ਰਹੇ ਹਾਂ। ਗੁਰ ਕੈ ਸੰਗ ਤਰਿਆ ਸਭ ਲੋਕ, ਬਈ ਗੁਰੂ ਦੀ ਸੰਗਤ ਕਰਕੇ ਇਹ ਸਾਰਾ ਲੋਕ, ਸਾਰਾ ਸੰਸਾਰ ਹੀ ਤਰ ਗਿਆ ਹੈ।
ਬਚਨ ਮੇਰੇ ਕਾਰਜ ਸਿੱਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਬਚਨਾਂ ਦੁਆਰਾ ਸਾਡੇ ਤਾਂ ਸਾਰੇ ਕਾਰਜ ਸਿੱਧ ਹੋ ਗਏ ਨੇ। ਭਾਵ ਪਰਉਪਕਾਰ ਦੇ ਕਾਰਜ ਵੀ, ਇਸ ਦੁਨੀਆਂ ਦੇ ਹੋਰ ਕਾਰਜ ਵੀ, ਪਰਲੋਕ ਦੇ ਕਾਰਜ ਵੀ ਸਾਰੇ ਸਿੱਧ ਸਫਲ ਹੋ ਗਏ ਹਨ।
ਗੁਰ ਕੈ ਬਚਨ ਪਾਇਆ ਨਾਉ ਨਿਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਬਚਨਾਂ ਨੂੰ ਕਮਾ ਕੇ ਪਾਇਆ ਨਾਉ ਨਿਧ, ਵੀ ਮੈਂ ਤੇ ਨੌ ਨਿਧੀਆਂ ਨੂੰ ਵੀ ਪ੍ਰਾਪਤ ਕਰ ਲਿਆ ਹੈ।
ਜਨ ਕੀਨੀ ਮੇਰੇ ਗੁਰ ਕੀ ਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਜਿਸ ਮਾਈ ਭਾਈ ਨੇ ਮੇਰੇ ਗੁਰੂ ਦੀ ਆਸਾ ਕੀਤੀ ਹੈ, ਭਾਵ ਮੇਰੇ ਗੁਰੂ ਦੀ ਆਪਣੇ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਪੈਦਾ ਕੀਤੀ ਹੈ।
ਤਿਸ ਕੀ ਕਟੀਐ ਜਮ ਕੀ ਫਾਸਾ।
ਉਹ ਫਿਰ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਤੇ ਗੁਰੂ ਦੀ ਅੰਮ੍ਰਿਤਮਈ ਦ੍ਰਿਸ਼ਟੀ ਹੋ ਜਾਂਦੀ, ਫਿਰ ਉਸਦੀ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ।
ਬਚਨ ਜਾਗਿਆ ਮੇਰਾ ਕਰਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮੱਥੇ ਦਾ ਕਰਮ ਭਾਗ ਜਾਗ ਪਿਆ ਹੈ।
ਨਾਨਕ ਗੁਰ ਭੇਟਿਆ ਪਾਰ ਬ੍ਰਹਮ,
ਗੁਰੂ ਦੇ ਬਚਨਾਂ ਨੂੰ ਕਮਾ ਕੇ ਮੇਰਾ ਕੋਈ ਪੁੰਨ ਕਰਮ ਜਾਗ ਪਿਆ ਹੈ। ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਹਜ਼ੂਰ ਕਹਿੰਦੇ ਨੇ ਵੀ ਉਸ ਪੁੰਨ ਕਰਮ ਦੇ ਜਾਗਣ ਦੇ ਨਾਲ ਜਿਹੜਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਸੀ ਉਹ ਸਾਨੂੰ ਮਿਲ ਪਿਆ ਹੈ, ਅਥਵਾ ਗੁਰੂ ਦੇ ਬਚਨਾਂ ਨੂੰ ਕਮਾ ਕੇ ਸਾਡਾ ਐਸਾ ਭਾਗ ਜਾਗਿਆ ਹੈ ਜਿਸ ਦਾ ਸਦਕਾ ਸਾਨੂੰ ਸੱਚਾ ਸਤਿਗੁਰੂ ਵੀ ਮਿਲਿਆ ਹੈ ਤੇ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਵੀ ਮਿਲ ਪਿਆ ਹੈ।
ਗੌੜੀ ਮਹੱਲਾ ਪੰਜਵਾਂ, ਤਿਸ ਗੁਰ ਕੋ ਸਿਮਰੋ ਸਾਸ ਸਾਸ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਸਤਿਗੁਰੂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖੋ ਤਿਸ ਗੁਰ ਕੋ ਸਿਮਰੋ ਸਾਸ ਸਾਸ, ਵੀ ਮੈਂ ਉਹ ਸਤਿਗੁਰੂ ਨੂੰ ਸਵਾਸ ਸਵਾਸ ਅੰਦਰ ਚੇਤੇ ਕਰਦਾ ਹਾਂ, ਭਾਵ ਮੇਰਾ ਕੋਈ ਸਵਾਸ ਵੀ ਖਾਲੀ ਨਹੀਂ ਜਾਂਦਾ, ਮੈਂ ਸਵਾਸ ਸਵਾਸ ਸਤਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹਾਂ।
ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ
ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹੀ ਮੇਰੇ ਪ੍ਰਾਣ ਨੇ, ਭਾਵ ਮੇਰਾ ਜੀਵਨ ਹੈ ਤੇ ਸਤਿਗੁਰੂ ਹੀ ਮੇਰੀ ਰਾਸ ਪੂੰਜੀ ਹੈ, ਭਾਵ ਸਤਿਗੁਰੂ ਹੀ ਮੇਰੇ ਜੀਵਨ ਦਾ ਆਧਾਰ ਨੇ ਤੇ ਸਤਿਗੁਰੂ ਹੀ ਮੇਰੀ ਜੀਵਨ ਦੀ ਇਹ ਖੇਪ ਹੈ ਜਿਸ ਦੇ ਨਾਲ ਮੇਰਾ ਜੀਵਨ ਵੀ ਤੇ ਪ੍ਰਲੋਕ ਦਾ ਸਫ਼ਰ ਵੀ ਤੈਅ ਹੋਵੇਗਾ। ਇਉਂ ਸਤਿਗੁਰੂ ਹੀ ਮੇਰੀ ਪ੍ਰਲੋਕ ਦੀ ਪੂੰਜੀ ਹੈ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ
ਰਹਾਉ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਸਤਿਗੁਰੂ ਦਾ ਦਰਸ਼ਨ ਦੇਖ ਦੇਖ ਕੇ ਹੀ ਜੀ ਰਿਹਾ ਹਾਂ, ਕਿਉਂਕਿ ਗੁਰੂ ਦੇ ਨਾਲ ਪਿਆਰ ਹੀ ਐਸਾ ਹੈ, ਗੁਰੂ ਤੋਂ ਬਿਨਾਂ ਤੇ ਮੇਰਾ ਤੇ ਜੀਵਨ ਵੀ ਨਹੀਂ ਹੋ ਸਕਦਾ। ਮੈਂ ਤੇ ਗੁਰੂ ਦਾ ਦਰਸ਼ਨ ਦੇਖ ਦੇਖ ਕੇ ਜੀ ਰਿਹਾ ਹਾਂ।
ਗੁਰ ਕੇ ਚਰਨ ਧੋਏ ਧੋਏ ਪੀਵਾ
ਤੇ ਨਾਲ ਹੀ ਭਾਈ ਸਤਿਗੁਰੂ ਦੇ ਜਿਹੜੇ ਚਰਨ ਨੇ ਮੈਂ ਉਹਨਾਂ ਨੂੰ ਧੋ ਧੋ ਕੇ ਪੀਨਾ ਹਾਂ, ਕਿਉਂਕਿ ਇੱਕ ਪਹਿਲੀ ਮਰਯਾਦਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸਤਿਗੁਰੂ ਦੇ ਕੋਲੇ ਆਉਂਦਾ ਤੇ ਗੁਰਮਤ ਨਾਮ ਦ੍ਰਿੜ ਕਰਨ ਦੇ ਲਈ ਅਰਦਾਸ ਬੇਨਤੀ ਕਰਦਾ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਚਰਨ ਪਾਹੁਲ ਦਿੰਦੇ ਸਨ, ਚਰਨਾਮ੍ਰਿਤ ਦੁਆਰਾ ਨਾਮ ਦ੍ਰਿੜ ਕਰਵਾ ਦਿੰਦੇ ਸਨ। ਇਹ ਉਸ ਮਰਯਾਦਾ ਵਾਲੀ ਸੰਕੇਤ ਹੈ ਵੀ ਮੈਂ ਗੁਰੂ ਦੇ ਚਰਨਾਂ ਨੂੰ ਧੋ ਧੋ ਕੇ ਪੀਵਾਂ, ਇਹ ਮੇਰੇ ਮਨ ਦੀ ਖਾਹਿਸ਼ ਹੈ।
ਗੁਰ ਕੀ ਰੇਣ ਨਿਤ ਮੱਜਨ ਕਰੋ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੇ ਚਰਨਾਂ ਦੀ ਧੂੜ ਵੀ ਇੰਨੀ ਪਵਿੱਤਰ ਹੈ ਤੇ ਮੈਂ ਹਮੇਸ਼ਾ ਲਈ ਉਹਦੇ ਵਿੱਚ ਇਸ਼ਨਾਨ ਕਰਾਂ। ਹੁਣ ਜਲ ਦੇ ਨਾਲ ਤੇ ਇਸ਼ਨਾਨ ਅਸੀਂ ਸਾਰੇ ਕਰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਸਾਨੂੰ ਹਮੇਸ਼ਾ ਲਈ ਇਸ਼ਨਾਨ ਕਰਨਾ ਚਾਹੀਦਾ ਹੈ। ਜਿਵੇਂ 12 ਮਹਾਬਾਣੀ ਦੇ ਅੰਦਰ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਵੀ ਧੂੜੀ ਵਿੱਚ ਇਸ਼ਨਾਨ ਕਿਵੇਂ ਹੁੰਦਾ ਹੈ ਇਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ ਹੈ। ਉਹ ਕਹਿੰਦੇ ਨੇ ਤੱਪੜ ਝਾੜ ਵਿਛਾਏ ਧੂੜੀ ਨਾ ਆਇਆ। ਜਦੋਂ ਅਸੀਂ ਸੰਗਤ ਵਿੱਚ ਗੁਰੂ ਦਰਬਾਰ ਵਿੱਚ ਜਾਈਏ ਉੱਥੇ ਭਾਈ ਚਾਦਰਾਂ ਝਾੜੋ ਅਤੇ ਝਾੜੂ ਬਹਾਰੂ ਦੀ ਸੇਵਾ ਕਰੋ, ਉਹ ਜਿਹੜੀ ਚਾਰਨ ਤੋੜ ਸੰਗਤ ਦੀ ਸਾਡੇ ਮੱਥੇ 'ਤੇ ਪੈਂਦੀ ਹੈ ਅਤੇ ਉਹਦੇ ਨਾਲ ਸਾਰੇ ਪਾਪ ਲੈ ਜਾਂਦੇ ਨੇ, ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮੈਂ ਤੇ ਸਤਿਗੁਰੂ ਦੇ ਚਰਨਾਂ ਦੀ ਧੂੜ ਵਿੱਚ ਹਮੇਸ਼ਾ ਲਈ ਇਸ਼ਨਾਨ ਕਰਦਾ ਹਾਂ।
ਜਨਮ ਜਨਮ ਕੀ ਹੋਮੈ ਮਲ ਹਰੋ,
ਤੇ ਇਸ ਦੇ ਨਾਲ ਮੈਂ ਆਪਣੇ ਜਨਮਾਂ ਜਨਮਾਂ ਦੀ ਹੋਮੈ ਦੀ ਮੈਲ ਨੂੰ ਮੇਟਦਾ ਹਾਂ, ਕਿਉਂਕਿ ਸਤਿਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨ ਦੇ ਨਾਲ ਇਹਦਾ ਮਤਲਬ ਇਹ ਹੈ ਮਨ ਦੇ ਵਿੱਚ ਇੰਨੀ ਨਿਮਰਤਾ ਆ ਜਾਂਦੀ ਹੈ, ਇੰਨੀ ਨਿਰਹੰਕਾਰਤਾ ਆ ਜਾਂਦੀ ਹੈ ਜਿਹਦੇ ਨਾਲ ਜਨਮਾਂ ਜਨਮਾਂ ਦੀ ਹੋਮੈ ਦੀ ਮੈਲ ਕੱਟੀ ਜਾਂਦੀ ਹੈ।
ਤਿਸ ਗੁਰ ਕੋ ਚੁਲਾ ਵਉ ਪਾਖਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਤਿਗੁਰੂ ਨੂੰ ਅਸੀਂ ਗਰਮੀ ਦੀ ਮੌਸਮ ਦੇ ਵਿੱਚ ਹਮੇਸ਼ਾ ਲਈ ਪੱਖਾ ਵੀ ਚਲਾਉਣ ਵਾਸਤੇ ਤਿਆਰ ਹਾਂ, ਭਾਵ ਜੇ ਲੋੜ ਪਵੇ ਅਸੀਂ ਉਸ ਸਤਿਗੁਰੂ ਨੂੰ ਹਮੇਸ਼ਾ ਲਈ ਪੱਖਾ ਵੀ ਫੇਰਦੇ ਰਹੀਏ।
ਮਹਾਂ ਅਗਨ ਤੇ ਹੱਥ ਦੇ ਰਾਖਾ,
ਜੇ ਸਤਿਗੁਰੂ ਨੇ ਜਿਹੜੀ ਮਹਾਂ ਅਗਨੀ ਹੈ ਪਾਪਾਂ ਦੀ ਵਿਕਾਰਾਂ ਦੀ ਮਾਤਾ ਦੇ ਗਰਭ ਦੀ ਤੇ ਨਰਕਾਂ ਦੀ, ਇਹ ਜਿਸਨੇ ਇਸ ਮਹਾਂ ਅਗਨੀ ਤੋਂ ਆਪਣੀ ਕਿਰਪਾ ਦਾ ਹੱਥ ਦੇ ਕੇ ਸਾਨੂੰ ਬਚਾ ਕੇ ਰੱਖਿਆ ਹੈ, ਵੀ ਅਸੀਂ ਉਸ ਗੁਰੂ ਦੀ ਹਰ ਵੇਲੇ ਸੇਵਾ ਕਰਨ ਲਈ ਤਿਆਰ ਬਰਤਿਆਰ ਹਾਂ।
ਇਸ ਗੁਰ ਕੈ ਗ੍ਰਹਿ ਢੋਵੋ ਪਾਣੀ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਲੋੜ ਪਵੇ ਤਾਂ ਅਸੀਂ ਉਸ ਸਤਿਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਲਈ ਪਾਣੀ ਵੀ ਢੋਂਦੇ ਰਹੀਏ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕਰਦੇ ਸਨ। ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਪੱਤਣ ਤਕਰੀਬਨ 4 ਕੋਹ ਦੇ ਨੇੜੇ ਬਣਦਾ ਸੀ। ਗੁਰੂ ਅਮਰਦਾਸ ਮਹਾਰਾਜ ਨੇ ਅੱਧੀ ਰਾਤ ਉੱਠਣਾ, ਪਹਿਲਾਂ ਆਪ ਇਸ਼ਨਾਨ ਕਰਨਾ, ਫਿਰ ਜਲਦੀ ਗਾਗਰ ਜਲ ਵਾਲੀ ਗਾਗਰ ਲੈ ਕੇ ਸਤਿਗੁਰੂ ਮਹਾਰਾਜ ਨੇ ਗੋਇੰਦਵਾਲ ਸਾਹਿਬ ਦਰਿਆ ਦੇ ਪੱਤਣ 'ਤੇ ਜਾਣਾ। ਉੱਥੇ ਦਰਿਆ ਦਾ ਸਵੱਛ ਜਲ ਭਰ ਕੇ ਖਡੂਰ ਸਾਹਿਬ ਲਿਆਉਣਾ। ਸਵਾ ਪਹਿਰ ਦੇ ਤੜਕੇ ਤੋਂ ਪਹਿਲਾਂ ਆ ਕੇ ਸਤਿਗੁਰੂ ਦਾ ਇਸ਼ਨਾਨ ਕਰਵਾਉਂਦੇ ਸਨ। ਇਹ ਗੁਰੂ ਅਮਰਦਾਸ ਮਹਾਰਾਜ ਦੀ ਮਹਾਨ ਸੇਵਾ ਸੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਸ ਗੁਰੂ ਦੇ ਘਰ ਦੇ ਵਿੱਚ ਅਸੀਂ ਹਮੇਸ਼ਾ ਲਈ ਪਾਣੀ ਢੋਣ ਵਾਸਤੇ ਵੀ ਤਿਆਰ ਹਾਂ।
ਜਿਸ ਗੁਰ ਤੇ ਅਕਲ ਗਤ ਜਾਣੀ,
ਵੀ ਜਿਸ ਗੁਰੂ ਦੀ ਕਿਰਪਾ ਦੇ ਨਾਲ ਅਕਲ ਦਾ ਅਰਥ ਹੈ ਕਲਪਨਾ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਅਗਮਾਗਾਧ ਗਤੀ ਨੂੰ ਅਸੀਂ ਜਾਣਿਆ ਹੈ। ਕਿਉਂਕਿ ਵੈਸੇ ਤਾਂ ਲਿਖਿਆ ਨਾ, ਹਰ ਕੀ ਗਤ ਨਹਿ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬਹੁ ਲੋਕ ਸਿਆਨੇ। ਪਰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਸ ਅਕਲ ਦਾ ਅਰਥ ਹੈ ਕਲਪਨਾ ਤੋਂ ਰਹਿਤ ਜੋ ਅਕਾਲ ਪੁਰਖ ਹੈ, ਉਹਦੀ ਗਤੀ ਨੂੰ ਵੀ ਜਾਣ ਲੈਂਦੇ ਹਨ।
ਇਸ ਗੁਰ ਕੈ ਗ੍ਰਹਿ ਪੀਸੋ ਨੀਤ।
ਇਸ ਪੰਕਤੀ ਦਾ ਅਰਥ ਕੁਛ ਵਿਦਵਾਨਾਂ ਨੇ ਹੋਰ ਢੰਗ ਦੇ ਨਾਲ ਵੀ ਕੀਤਾ ਹੈ। ਜਿਸ ਗੁਰ 'ਤੇ ਅਕਲ ਗਤ ਜਾਣੀ, ਜਿਸ ਗੁਰੂ ਦੀ ਕਿਰਪਾ ਦੇ ਨਾਲ, ਅਕਲ ਦਾ ਅਰਥ ਹੈ ਬੁੱਧੀ, ਅਸੀਂ ਬੁੱਧੀ ਦੀ ਵੀ ਗਤੀ ਜਾਣ ਲਈ ਹੈ। ਭਾਵ ਬੁੱਧੀ ਦੀ ਕਿਵੇਂ ਸ਼ੁਭ ਗਤੀ ਹੋ ਸਕਦੀ ਹੈ, ਸਾਡੀ ਬੁੱਧੀ ਕਿਵੇਂ ਉੱਜਲ ਹੋ ਸਕਦੀ ਹੈ, ਇਹ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਸਾਰੀ ਗੱਲ ਜਾਣ ਲਈ ਹੈ। ਪਰ ਇੱਥੇ ਜਿੱਥੇ ਅਕਲ ਬੁੱਧੀ ਦਾ ਅਰਥ ਹੁੰਦਾ, ਉੱਥੇ ਅਕਲ ਲੱਲੇ ਨੂੰ ਸਿਹਾਰੀ ਹੁੰਦੀ, ਇਸਤਰੀ ਲਿੰਗ ਸ਼ਬਦ ਹੁੰਦਾ। ਇਸ ਲਈ ਅਕਲ ਇੱਥੇ ਲੱਲਾ ਮੁਕਤਾ ਹੋਣ ਕਰਕੇ, ਅਤੇ ਇਹਦਾ ਅਰਥ ਅਕਲ ਅਕਾਲ ਪੁਰਖ ਹੀ ਸਮਝਣਾ, ਜੋ ਅਕਾਲ ਪੁਰਖ ਕਲਪਨਾ ਤੋਂ ਰਹਿਤ ਹੈ, ਉਹਦੀ ਗਤੀ ਨੂੰ ਗੁਰੂ ਦੀ ਕਿਰਪਾ ਦੇ ਨਾਲ ਜਾਣਨਾ, ਇਹ ਅਰਥ ਵਧੇਰੇ ਪ੍ਰਸੰਗਕ ਹੈ।
ਇਸ ਗੁਰ ਕੈ ਗ੍ਰਹਿ ਪੀਸੋ ਨੀਤ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਉਸ ਗੁਰੂ ਦੇ ਘਰ ਦੇ ਅੰਦਰ ਹਮੇਸ਼ਾ ਲਈ ਚੱਕੀ ਪੀਣ ਵਾਸਤੇ ਵੀ ਤਿਆਰ ਹਾਂ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੱਥਾਂ ਦੇ ਨਾਲ ਹੀ ਚੱਕੀਆਂ ਪੀ ਕੇ ਆਟਾ ਤਿਆਰ ਕੀਤਾ ਜਾਂਦਾ ਸੀ, ਅਤੇ ਫਿਰ ਉਹਦੇ ਨਾਲ ਲੰਗਰ ਅਤੇ ਦੇਗ ਆਦਿਕ ਵਰਤਾਈ ਜਾਂਦੀ ਸੀ। ਆ ਹੁਣੇ ਆਪਾਂ ਨੂੰ ਇਹ ਪੀਸਿਆ ਆਟਾ ਮਿਲਣ ਲੱਗਿਆ ਹੈ ਨਾ, ਅਤੇ ਇੰਡੀਆ ਦੇ ਵਿੱਚ ਤਾਂ ਹਾਲੇ ਵੀ ਕਈ ਘਰਾਂ ਦੇ ਵਿੱਚ ਚੱਕੀਆਂ ਰੱਖੀਆਂ ਹੋਈਆਂ ਨੇ, ਉਹ ਲੋੜ ਅਨੁਸਾਰ ਆਟਾ ਪੀਂਦੇ ਨੇ। ਪਰ ਹੁਣ ਤਾਂ ਠੀਕ ਹੈ, ਬਿਜਲੀ ਹੈ ਅਤੇ ਹੋਰ ਸਾਧਨ ਬਣ ਗਏ ਨੇ, ਪਹਿਲਾਂ ਹੱਥਾਂ ਦੇ ਨਾਲ ਹੀ ਚੱਕੀ ਪੀ ਕੇ ਆਟਾ ਤਿਆਰ ਕੀਤਾ ਜਾਂਦਾ ਸੀ। ਲੋ ਹਜ਼ੂਰ ਕਹਿੰਦੇ ਨੇ, ਜੇ ਲੋੜ ਪਵੇ ਅਤੇ ਉਸ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਤਾਂ ਅਸੀਂ ਚੱਕੀ ਪੀਣ ਵਾਸਤੇ ਵੀ ਤਿਆਰ ਹਾਂ।
ਜਿਸ ਪ੍ਰਸਾਦ ਵੈਰੀ ਸਭ ਮੀਤ।
ਵੀ ਜੇ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਵੈਰੀ ਵੀ ਮਿੱਤਰ ਬਣ ਗਏ ਨੇ, ਭਾਵ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤੋਂ ਮੇਲ ਕੀਓ ਮੇਰਾ ਰਾਜਨ। ਇਹ ਵੀ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ, ਉਹ ਵੈਰੀ ਤੇ ਮਿੱਤਰ ਨੂੰ ਇੱਕ ਸਮਾਨ ਜਾਣਦਾ ਹੈ।
ਜਿਨ ਗੁਰਮੁਖੋ ਦੀਨਾ ਜੀਓ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਗੁਰੂ ਨੇ ਸਾਨੂੰ ਇਹ ਦੀਨਾ ਜੀਓ, ਜੀਓ ਦਾ ਅਰਥ ਹੈ ਵੀ ਜੀ ਦਾਨ ਸਾਨੂੰ ਦਿੱਤਾ ਹੈ, ਕਿਉਂਕਿ ਜੀ ਦਾਨ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈ। ਜਿਸ ਗੁਰੂ ਨੇ ਸਾਨੂੰ ਜਿਹੜਾ ਅਸਲੀ ਜੀ ਦਾਨ, ਭਾਵ ਆਤਮਕ ਜੀਵਨ ਬਖਸ਼ਿਸ਼ ਕੀਤਾ ਹੈ।
ਆਪਣਾ ਦਾਸਰਾ ਆਪੇ ਮੁੱਲ ਲਿਓ।
ਮੈਂ ਤੇ ਸਤਿਗੁਰੂ ਦਾ ਇੱਕ ਨਿਮਾਣਾ ਜਿਹਾ ਇੱਕ ਦਾਸਰਾ ਸੀ, ਭਾਵੇ ਗੁਰੂ ਦਾ ਮੈਂ ਇੱਕ ਚਾਕਰ ਸੀ, ਤੇ ਆਪੇ ਮੁੱਲ ਲਿਓ, ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਆਪ ਹੀ ਸਾਨੂੰ ਮੁੱਲ ਲੈ ਲਿਆ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਭਾਵ ਆਪਾਂ ਗੁਰੂ ਦੇ ਬੈ ਖਰੀਦ ਦਾਸ ਬਣਨਾ ਹੈ। ਅਤੇ ਜਿਹੜੇ ਬੈਖਰੀ ਦਾਸ ਹੁੰਦੇ ਸਨ, ਉਹ ਆਪਣੇ ਮਾਲਕ ਨੂੰ ਛੱਡ ਕੇ ਕਿਧਰੇ ਨਹੀਂ ਸੀ ਜਾ ਸਕਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਮੈਂ ਵਾਹਿਗੁਰੂ ਦਾ ਗੁਰੂ ਦਾ ਦਾਸ ਸੀ, ਅਤੇ ਗੁਰੂ ਨੇ ਆਪ ਹੀ ਮੈਨੂੰ ਮੁੱਲ ਖਰੀਦ ਲਿਆ, ਹੁਣ ਮੈਂ ਗੁਰੂ ਦਾ ਘਰ ਛੱਡ ਕੇ ਕਿਸੇ ਹੋਰ ਪਾਸੇ ਜਾਣ ਜੋਗਾ ਹੀ ਨਹੀਂ ਹਾਂ।
ਆਪੇ ਲਾਇਓ ਆਪਣਾ ਪਿਆਰ।
ਲੋ ਸਤਿਗੁਰੂ ਨੇ ਬਈ ਆਪਣਾ ਜਿਹੜਾ ਪਿਆਰ ਸੀ, ਇਹ ਵੀ ਉਸਨੇ ਆਪ ਹੀ ਲਾ ਦਿੱਤਾ ਹੈ। ਕਿਉਂਕਿ ਇਹ ਵੀ ਸਤਿਗੁਰੂ ਦੇ ਬਚਨ ਹੈ, ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਹਿ ਜੈ ਪਾਵੈ ਤੈ ਦੀ। ਦੁਨਿਆਵੀ ਤੌਰ 'ਤੇ ਵੀ ਜੇ ਕੋਈ ਬੰਦਾ ਆਖੇ ਨਾ ਵੀ ਮੇਰੇ ਨਾਲ ਤੁਸੀਂ ਪਿਆਰ ਕਰੋ, ਕਹਿਣ ਤੋਂ ਪਿਆਰ ਨਹੀਂ ਹੁੰਦਾ, ਅਤੇ ਜਿਹਦੇ ਨਾਲ ਪਿਆਰ ਹੋਣਾ ਹੁੰਦਾ ਆਪਣੇ ਆਪ ਹੀ ਹੋ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਨੇ ਆਪਣਾ ਪਿਆਰ ਸਾਨੂੰ ਆਪ ਹੀ ਲਾ ਦਿੱਤਾ ਹੈ।
ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ।
ਇਸੇ ਲਈ ਅਸੀਂ ਤੇ ਸਦਾ ਸਦਾ ਹਮੇਸ਼ਾ ਸਤਿਗੁਰੂ ਦੇ ਚਰਨਾਂ ਤੇ ਪਾਈ ਨਮਸਕਾਰ ਕਰਦੇ ਹਾਂ।
ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਵੀ ਕੱਲ ਦਾ ਅਰਥ ਹੈ, ਕੱਲ ਦਾ ਅਰਥ ਹੈ ਲੜਾਈ ਝਗੜਾ ਤੇ ਕਲੇਸ਼ ਪੈ ਡਰ ਤੇ ਭਰਮ ਵੀ ਤੇ ਦੁੱਖ ਸਾਰਾ ਲਾਥਾ ਲੈ ਗਿਆ ਹੈ।
ਕਹੋ ਨਾਨਕ ਮੇਰਾ ਗੁਰ ਸਮਰਾਥਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਫਰਮਾਉਂਦੇ ਨੇ ਭਾਈ ਮੇਰਾ ਗੁਰੂ ਸਮਰੱਥ ਹੈ, ਉਹ ਸਮਰੱਥ ਗੁਰੂ ਨੇ ਕਿਰਪਾ ਕੀਤੀ ਹੈ ਤੇ ਮੇਰੇ ਸਾਰੇ ਕਲਪਨਾ ਕਲੇਸ਼ ਡਰ ਭਰਮ ਦੁੱਖ ਨਾਸ ਕਰ ਦਿੱਤੇ ਹਨ। ਜਦੋਂ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਫਿਰ ਇਹ ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਲ ਕਲੇਸ਼ ਭੈ ਭ੍ਰਮ ਦੁੱਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰਾਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।